गुरु रुप्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है जिसका सिरलेख है बाला प्रीतम। इस विच आप जी ने बड़े सुंदर तरीके नाल कलगीधर पातशाह के बाल चोजा का वर्णन किया है। किमें आप जी बालपन अवस्था विच भी आत्म रंग का वर्तारा करते सन। इस तो इलावा कुछ आत्मक भेदों का भी सानू पता चलेगा। जिमें सुंदरता का वर्णन किया गया है, ये सुंदरता सानू रसमंडल विच ले जाण लई है या आत्म रस विच लीन करन लई है। पर सानू जदों सुंदरता का झलका वजदा है तां असी बारमुखी हो के जिस विचों सुंदरता आई है उस सुंदर नूं जफा मारन की कोशिश करते हाँ, भोगण की कोशिश करते हाँ, जिस नाल असी वो जिहड़ी रस की अदुती अवस्था है उस तो वांझे हो जाते हाँ। इस तो इलावा इस सारे प्रसंग विच आप जी ने यह भी दर्शाया है कि जदों असी कामना सहित भगती करते हाँ तो कामना पूर्ण होती है, पर जदों निष्काम भगती करते हाँ तो उसका फल सानू की मिलता है, वह भी इस लिखत में दर्शाया है। तो जदों अपने बालपन के प्रेमियों नू सतगुरु वडेरी उम्र विच मिलते हैं करीबन 12-14 साल बाद, तो उस वेले का मिलाप का जो वर्णन किया गया है वह कमाल का है। आओ प्यार नाल सरवण करन दी कोशिश करिए जी। मेरा बाला प्रीतम, अज चंद नहीं चढ़िया पर चंदा सुंदरता निरी तेरी तो मुथाज नहीं। सुंदरता एक इलाही जलवा है, कदे तेरे विचों झातियां मारदी है, कदे वहणे कदे वहंदे पाणियां विचों झाके देंदी है, कदे पहाड़ां विचों उमल उमल पैंदी है, कदे बनस्पति विचों मौल उठदी है, कदे बिजली दी डराउणी गड़गज विचों लिशकारा मार जांदी है, कदे समुंदर दियां लहरां विचों तारांदी है, कदे गले दियां नालियां ते साज़ां दियां तारां तो प्रकाश पैंदी है, कदे मैदाने जंग दे गोलियां विचों कूक दे जांदी है, कदे संगे मरमर कदे इट चूने काठ लोहे विचों प्रगटदी है, कदे गत्ते कागत रंग विचों ते कदे अखर वाग दे भावां विचों पई दर्शन देंदी है, कदे सुंदरियां दे नैणां विचों पलकारे मारदी है, कदे सोहणियां मुछहरियां ते बांकियां नुहारां विचों फुट फुट निकलदी है। सुंदरता तू अस्थूल शै नहीं है पर अस्थूल टिकाणियां तो जलवे खूब मारदी है। तू देवी है कि देव है, तू आप है कि आपे दा प्रकाश है। देख एक सियाणा प्या आखदा है कि जो शै लाभदायक है ओही सुंदर है, पर तेरे रसीए जानदे हन कि तू कोई अरशां दी देवी है, हाँ किसे एक दी कि बहुतियां दी लोड़ पूरक वस्तु भली है, पर सुंदरता ता लोड़ां बेलोड़ां तो वखरे लिशकारे मारदी है। हाँ सुंदरता लाभदायक तो भी वधीक लाभदायक है। तेरे टिकाणे फकीरां कवीशरां गवईयां चित्रकारां ते संग तराशां दे मन मंदरां विच हन। सुंदरता कुदरत विच आपे पई लिशकारे मारदी है, पर कोमल उनर वालियां दे दिल भी नियारिए वांगू जगत दे रेतियां विचों कढ दिखालदे हन। कदे कदे तेरा लिशकारा वजदियां चित आपणे विच कठा हो के अनंत दे रस विच टुब्बी ला लैंदा है। तू वहम दी शै नहीं, तू ख्याल ते भरम दी बनावट नहीं, तू पारले देश दा फरिश्ता है। इस संसार तो अगे जिन्हां नूं कुछ नहीं दिसदा तू उन्हां नूं दसदी है कि आ तको अगे दा दर्शन। लोकी समझदे हन कि सुंदरता जिन्हां पदार्थां या अस्थूल समाना तो झलके मारदी है ये उन्हां दा कोई गुण या खासियत है। कोई समझदे हन कि कर्मवार इकत्रता तो सुंदरता पैदा हुंदी है, रेखां ते रंगां दी इक स्वरता सुंदरता है। बाजे समझदे हन कि सुंदरता केवल अपना भाव मात्र है। सुंदरता ये सब कुछ होंदी होई अजे कुछ होर है, ते ये सब कुछ लेंदी होई इन्हां दी मुथाज नहीं, ते जो भी सुंदरता दे लक्षण कहो अजे कुछ बाकी रह जांदा है। ਸੁੰਦਰਤਾ ਰੂਪ ਵਾਲੇ ਸਮਾਨਾਂ ਜਾਂ ਅਸਥੂਲ ਆਸਰਿਆਂ 'ਤੇ ਖੇਡਦੀ ਦਿਸਦੀ ਹੈ, ਪਰ ਹੈ ਇਹ ਕਿਸੇ ਹੋਰ ਦੇਸ਼ ਦੀ ਦੇਵੀ। ਇਸ ਦਾ ਅਸਰ ਜਦ ਵੱਜਦਾ ਹੈ ਤਦ ਰਸ ਪੈਂਦਾ ਹੈ। ਉਹ ਰਸ ਚਿੱਤ ਨੂੰ ਸੋਚ ਮੰਡਲਾਂ ਦੇ ਮੰਡਲ ਤੋਂ ਕੱਢ ਲੈਂਦਾ ਹੈ। ਇੱਕ ਵੇਰ ਰਸ ਵਿੱਚ ਲੀਨਤਾ ਐਸੀ ਕਰਦਾ ਹੈ ਕਿ ਸੋਚ, ਵਿਚਾਰ, ਪ੍ਰਤੀਤੀ, ਖਿਆਲ ਸਭ ਗੁੰਮ ਹੋ ਜਾਂਦੇ ਹਨ। ਮਨ ਉਹ ਸਮਾਧੀ ਹੋ ਜਾਂਦੀ ਹੈ। ਭਾਵੇਂ ਬਿਜਲੀ ਦੇ ਲਿਸ਼ਕਾਰੇ ਵਾਂਗੂ ਇਹ ਛਿੰਨ ਦਾ ਹਜ਼ਾਰਵਾਂ ਹਿੱਸਾ ਠਹਿਰੇ, ਪਰ ਅਸਰ ਇਹੋ ਪਾਉਂਦੀ ਹੈ। ਹਾਂਜੀ, ਸੁੰਦਰਤਾ ਦਾ ਝਲਕਾ ਇੱਕ ਚਸੇ ਵਿੱਚ ਰਸ ਮੰਡਲ ਦਾ ਹੁਲਾਰਾ ਦੇ ਜਾਂਦਾ ਹੈ। ਉਹ ਹੁਲਾਰਾ ਚਿੱਤ ਨੂੰ ਸਾਰੇ ਦਿਸਣ ਵਾਲੇ ਨਜ਼ਾਰੇ ਤੋਂ ਤਰੋੜ ਕੇ ਆਪਣੇ ਸਰੂਪ ਵਿੱਚ ਦੇਖਣ ਹਾਰ ਨੂੰ ਦੇਖਣ ਹਾਰ ਵਿੱਚ ਜੋੜ ਜਾਂਦਾ ਹੈ। ਉਹ ਅੱਖ ਫਰਕਣ ਜਿੰਨੇ ਚਿਰ ਵਿੱਚ ਉਸ ਰਸ ਦਾ ਝਲਕਾ ਮਾਰ ਜਾਂਦਾ ਹੈ, ਜੋ ਅੱਖਾਂ, ਨੱਕ, ਕੰਨ, ਜੀਭ ਅਤੇ ਸਰੀਰ ਦੇ ਰਸ ਤੋਂ ਵੱਖਰਾ ਰਸ ਹੈ, ਜੋ ਅੰਦਰਲੇ ਦੇਖਣ ਹਾਰ ਦੇ ਦਿਸਣ ਹਾਰ ਤੋਂ ਛੁੱਟਿਆਂ ਆਪੇ ਵਿੱਚ ਆਇਆ ਖੁੱਲਦਾ ਹੈ ਅਤੇ ਦਿਸਦਾ ਹੈ ਕਿ ਦੇਖ, ਜੇ ਤੇ ਘੱਟ ਅੰਮ੍ਰਿਤ ਸਭ ਹੀ ਮੈਂ ਭਾਵੈ ਤਿਸੈ ਪਿਆਈ। ਕੇਦਾਰਾ ਕਬੀਰ ਜੀ। ਘਰ ਦੇ ਅੰਦਰ ਬੈਠਿਆਂ ਬਾਜ਼ਾਰ ਵਿੱਚੋਂ ਸੁੰਦਰ ਧੁਨੀ ਵਾਜਿਆਂ ਤੂਤੀਆਂ ਦੀ ਆਉਂਦੀ ਹੈ। ਰਾਗ ਦੀ ਸੁੰਦਰਤਾ ਸਾਡੇ ਮਨ ਉੱਤੇ ਅਸਰ ਕਰਦੀ ਹੈ। ਮਨ ਆਪਣੇ ਵਿੱਚ ਇਕੱਠਾ ਹੋ ਜਾਂਦਾ ਹੈ, ਨੈਣ ਮੁੰਝ ਜਾਂਦੇ ਹਨ, ਰਸ ਆ ਜਾਂਦਾ ਹੈ। ਰਾਗ ਦੀ ਸੁੰਦਰਤਾ ਨੇ ਮਨ ਨੂੰ ਮਨ ਵਿੱਚ ਜੋੜ ਦਿੱਤਾ, ਬਿਰਤੀ ਚੜ੍ਹ ਗਈ, ਪਰ ਸਾਡਾ ਸੁਭਾਅ ਹੀ ਸਾਡਾ ਵੈਰੀ ਹੈ। ਜੋ ਦਿਸਣ ਵਾਲੇ ਪਦਾਰਥਾਂ ਦਾ ਅਤ ਪਿਆਰਾ ਹੋ ਚੁੱਕਾ ਹੈ। ਰਾਗ ਦੀ ਸੁੰਦਰਤਾ ਨੇ ਮਨ ਨੂੰ ਇਕੱਠਿਆਂ ਕੀਤਾ ਅਤੇ ਰਸ ਦੇਸ਼ ਵਿੱਚ ਛੱਡ ਦਿੱਤਾ ਸੀ, ਪਰ ਉਸ ਰਸ ਨੂੰ ਛੱਡ ਕੇ ਬਾਹਰ ਭਜੀਦਾ ਹੈ। ਬਾਰੀਆਂ ਖੋਲ੍ਹ ਕੇ ਵਾਜੇ ਵਜਾਉਣ ਵਾਲਿਆਂ ਨੂੰ ਲੱਕੜ ਚੰਮ ਦੇ ਢੋਲਾਂ ਤੂਤੀਆਂ ਨੂੰ ਤੱਕੀਦਾ ਹੈ ਅਤੇ ਇਸ ਤੱਕਣ ਵਿੱਚ ਦ੍ਰਿਸ਼ਟਮਾਨ ਵਿੱਚ ਲੱਗ ਜਾਈਦਾ ਹੈ। ਸੁੰਦਰਤਾ ਦੇ ਝਲਕੇ ਦਾ ਅਸਰ ਸੀ ਰਸ ਮੰਡਲਾਂ ਵਿੱਚ ਲੈ ਜਾਣਾ, ਅੰਤਰਮੁਖ ਸਵਾਦ ਵਿੱਚ ਡੋਬਣਾ, ਉਹ ਗੁਆ ਲਈਦਾ ਹੈ। ਸੁੰਦਰਤਾ ਦੇ ਝਲਕਾਰੇ ਵੱਜਦੇ ਸਾਰ ਤ੍ਰਿਖੇ ਵੇਗ ਨਾਲ ਲੰਘ ਜਾਣ ਵਾਲਾ ਰਸ ਰੂਪ ਇੱਕ ਅਸਰ ਹੁੰਦਾ ਹੈ, ਉਹ ਆਪੇ ਨੂੰ ਜੋੜ ਜਾਂਦਾ ਹੈ। ਜੇ ਉਸਦਾ ਹੀ ਅਸੀਂ ਲਾਭ ਉਠਾਈਏ ਤਾਂ ਸਮਾਧੀ ਕਹੋ, ਲੀਨਤਾ ਕਹੋ, ਪਰਮ ਸੁੱਖ ਕਹੋ ਪਾ ਲਈਏ। ਪਰ ਅਸੀਂ ਸੁੰਦਰਤਾ ਪ੍ਰਕਾਸ਼ਣ ਵਾਲੇ ਪਦਾਰਥਾਂ ਵੱਲ ਦੌੜਦੇ ਹਾਂ। ਜਿੱਥੇ ਸੁੰਦਰਤਾ ਵਸਦੀ ਦਿਸਦੀ ਹੈ ਉਹਨਾਂ ਟਿਕਾਣਿਆਂ ਨੂੰ ਕਾਬੂ ਕਰਨ ਅਤੇ ਭੋਗਣ ਵੱਲ ਲੱਗਦੇ ਹਾਂ। ਸੋ ਐਸਾ ਕਰਨ ਵਿੱਚ ਦ੍ਰਿਸ਼ਟਮਾਨ ਵਿੱਚ ਵਧੀਕ ਫਸਦੇ ਹਾਂ। ਦ੍ਰਿਸ਼ਟਮਾਨ ਬਿਨਸਦਾ ਹੈ, ਵਿਛੜਦਾ ਹੈ, ਬਦਲਦਾ ਹੈ, ਤਦੇ ਦ੍ਰਿਸ਼ਟਮਾਨ ਦੇ ਪ੍ਰੇਮੀ ਨੂੰ ਸੁੱਖ ਦੀ ਥਾਂ ਦੁੱਖ ਹੁੰਦਾ ਹੈ। ਜੇ ਕਦੇ ਬੰਦੇ ਨੂੰ ਇਹ ਸਮਝ ਪੈ ਜਾਵੇ ਕਿ ਹਰ ਪ੍ਰਕਾਰ ਦੀ ਸੁੰਦਰਤਾ ਕਲਿਆਣਕਾਰੀ ਤਾਕਤ ਹੈ, ਮੁਕਤੀ ਦਾਤਾ ਹੈ, ਰਸ ਦਾਤਾ ਹੈ, ਸੋਚ ਦੇ ਮੰਡਲ ਵਿੱਚੋਂ ਖਲਾਸੀ ਦੇ ਕੇ ਰਸ ਦੇ ਮੰਡਲ ਵਿੱਚ ਲੈ ਜਾਣ ਵਾਲੀ ਦੇਵੀ ਹੈ, ਤਾਂ ਕਲਿਆਣ ਖੱਬੇ ਹੱਥ ਦੀ ਖੇਡ ਹੈ। ਪਰ ਰਸੀਏ, ਨਾਮ ਰਸੀਏ ਬਿਨਾਂ ਸੁੰਦਰਤਾ ਦਾ ਇਹ ਲਾਭ ਕੌਣ ਉਠਾਉਂਦਾ ਹੈ? ਲੋਕੀ ਤਾਂ ਇਹ ਕਰਦੇ ਹਨ ਕਿ ਸੁੰਦਰਤਾ ਡਿੱਠੀ ਸੁੰਦਰਾਂ ਦੇ ਮਗਰ ਉੱਠ ਭੱਜੇ। ਸੁੰਦਰਾਂ ਦੇ ਪ੍ਰਾਪਤ ਕਰਨ ਵਿੱਚ ਮਨ ਖਿੰਡ ਗਿਆ, ਪ੍ਰਾਪਤ ਕਰਕੇ ਭੋਗਾਂ ਵਿੱਚ ਲਾਇਆ, ਭੋਗਾਂ ਨਾਲ ਮਨ ਮੈਲਾ ਹੋ ਗਿਆ, ਖਿੰਡੇ ਅਤੇ ਮੈਲੇ ਮਨ ਨੇ ਸੁੰਦਰਤਾ ਵੀ ਵਲੂੰਦਰ ਦਿੱਤੀ। ਸੁੰਦਰਤਾ ਤਾਂ ਕੀ ਵਲੂੰਦਰੀ ਜਾਣੀ ਸੀ, ਉਹ ਤਿਲਕ ਗਈ, ਸੁੰਦਰ ਚਾਉ ਗਏ, ਮਹਿਲਾ ਅਤੇ ਖਿੰਡਿਆ ਮਨ ਬਲਹੀਨ ਅਤੇ ਦੁਖੀ ਹੋ ਗਿਆ। ਜਿਸ ਸੁੰਦਰਤਾ ਦੇ ਝਲਕਾਰੇ ਨੇ ਇਕਾਗਰ ਅਤੇ ਨਿਰਮਲ ਕਰਨਾ ਸੀ, ਜਿਸ ਨਿਰਮਲਤਾ ਅਤੇ ਇਕਾਗਰਤਾ ਨੇ ਰਸ ਰੂਪ ਅਤੇ ਬਲਵਾਨ ਕਰਨਾ ਸੀ, ਉਹ ਸੁੰਦਰਤਾ ਜਿਸ ਨੇ ਅੰਤਰਮੁਖ ਕਰਕੇ ਆਪੇ ਨੂੰ ਆਪੇ ਵਿੱਚ ਦੇਖਣ ਹਾਰ ਨੂੰ ਦੇਖਣ ਹਾਰ ਵਿੱਚ ਟਿਕਾਉਣਾ ਸੀ, ਜਿਸ ਨੇ ਸਰਬਾਤਾਰ ਦੇ ਮੰਡਲ ਪਰਮ ਆਨੰਦ ਵਿੱਚ ਪਹੁੰਚਣਾ ਸੀ, ਉਸੇ ਸੁੰਦਰਤਾ ਦਾ ਝਲਕਾ ਉਲਟੇ ਪਾਸੇ ਦ੍ਰਿਸ਼ਟਮਾਨ ਵਿੱਚ ਲੈ ਜਾਂਦਾ ਹੈ। ਹਾਂ ਹਾਂ, ਤ੍ਰਾਣਕਰਤਾ ਫਸਾਣਕਰਤਾ ਹੋ ਜਾਂਦਾ ਹੈ, ਪਰ ਇਹ ਸੁੰਦਰਤਾ ਦੇ ਜ਼ਿੰਮੇ ਨਹੀਂ, ਵਰਤਨਹਾਰੇ ਦੇ ਜ਼ਿੰਮੇ ਹੈ। ਵਰਤਨਹਾਰਾ ਕੀ ਕਰੇ, ਉਸਦਾ ਸੁਭਾਅ ਇਹੋ ਹੋ ਚੁੱਕਾ ਹੈ। ਜਦ ਸੁੰਦਰ ਸ਼ੈ ਜਾਂ ਸੁੰਦਰ ਜੀਵ ਡਿੱਠਾ ਉਸਦੀ ਪ੍ਰਾਪਤੀ ਵਿੱਚ ਲੱਗ ਗਏ, ਜਦ ਮਨ ਰੱਜ ਕੇ ਮੂੰਹ ਮੋੜ ਬੈਠਾ ਫਿਰ ਹੋਰ ਸੁੰਦਰ ਸ਼ੈ ਤੱਕੀ, ਫਿਰ ਉਸਦੇ ਮਗਰ ਲੱਗ ਪਏ। ਇਹ ਸੁਭਾਅ ਕਿਕੋਂ ਬਦਲੇ? ਸੁਭਾਅ ਦੀ ਬਦਲੀ ਕੇਵਲ ਸਤਸੰਗ ਨਾਲ ਹੈ। सत्संग सुभाव बदलण लई वैराग ते हजूरी दा सबक देंदा है। साईं दी हजूरी विच रहण दा प्रयत्न निरंकार हजूरी सुंदरता दा रसिया बना देंदा है। हाँ जी, जिथे जिथे सुंदरता है इस मन नूं उसदा निरोल प्रेमी बना देंदा है। उस तों रस आनंद लैण दी जाच सिखा देंदा है। दृष्टा पद वी टिकण दी जाच दस देंदा है। जो ਇਹ ਹੈ ਕਿ ਸੁੰਦਰਤਾ ਦਾ ਪਹਿਲਾ ਲਿਸ਼ਕਾਰਾ ਮਨ ਨੂੰ ਮਨ ਵਿੱਚ ਜੋੜ ਕੇ ਆਪੇ ਦੇ ਰਸ ਵਿੱਚ ਲੀਨ ਕਰ ਦਿੰਦਾ ਹੈ। ਇਹ ਰਸਲੀਨਤਾ ਤੀਸਰੇ ਸਤਿਗੁਰਾਂ ਦੀ ਦਸੀ ਲਿਵ ਦਾ ਮਾਰਗ ਹੈ। ਇਹ ਸੁੰਦਰਤਾ ਦੇ ਲਿਸ਼ਕਾਰੇ ਨਹੀਂ। ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ ਦੇ ਸੰਦੇਸੇ ਹਨ, ਉਸ ਦੇ ਨਿਉਤੇ ਹਨ, ਉਸ ਦੀਆਂ ਦਾਵਤਾਂ ਹਨ, ਉਸ ਦੇ ਪ੍ਰੇਮ ਬੁਲਾਵੇ ਹਨ, ਆਪਣੀ ਗੋਦ ਵਿੱਚ ਲੈ ਕੇ ਲਾੜ ਲਡਾਉਣ ਦੇ ਸੱਦੇ ਹਨ। ਵਾਹ ਵਾਹ ਚੰਦਹੀਨ ਰਾਤ, ਅਸਾਂ ਅੱਜ ਤੇਰੇ ਵਿੱਚ ਸੁੰਦਰਤਾ ਤੱਕੀ ਹੈ। ਅੰਮ੍ਰਿਤ ਵੇਲਾ ਹੈ, ਨੀਂਦ ਨੇ ਆਖਿਆ ਜਾਓ ਹੁਣ ਜਾਗ ਦੀ ਗੋਦ ਖੇਲੋ। ਭਾਵੇਂ ਠੰਡ ਹੈ ਪਰ ਧੁਰ ਛੱਤ 'ਤੇ ਗਿਆਂ, ਗੂੜੇ ਨੀਲੇ ਆਕਾਸ਼ ਵਿੱਚ ਕਰੋੜਾਂ ਤਾਰੇ ਡਲਕਾਂ ਮਾਰ ਰਹੇ ਹਨ। ਚਾਂਦਨੀ ਰਾਤ ਨੂੰ ਤਾਂ ਥੋੜ੍ਹੇ ਜਿਹੇ ਤਾਰੇ ਦਿਸਦੇ ਹਨ ਅਤੇ ਉਹ ਵੀ ਮੱਧਮ, ਪਰ ਅੱਜ ਤਾਂ ਲੱਖਾਂ ਹੀ ਪਏ ਦਿਸਦੇ ਹਨ ਅਤੇ ਪੂਰੀਆਂ ਲਿਸ਼ਕਾਂ ਮਾਰਦੇ ਹਨ। ਪੱਛੋਂ ਵੱਲੋਂ ਮੱਧਮ ਰੁਮਕੇ ਪਾਉਣ ਦੇ ਆ ਰਹੇ ਹਨ। ਤਰੇਲ ਪੈ ਰਹੀ ਹੈ, ਭਿੰਨੀ ਰਹਿਣੜੀਏ ਚਮਕਣ ਤਾਰੇ ਦਾ ਨਕਸ਼ਾ ਬਜ ਰਿਹਾ ਹੈ। ਰਾਤ ਤਾਂ ਚਾਂਦਨੀ ਹੀ ਸੀ ਪਰ ਪੰਚਮੀ ਸੀ, ਚੰਦ ਸਵੀਂ ਸਾਂਝੇ ਹੀ ਦੀਦਾਰੇ ਦੇ ਲੁਕਣ ਮੀਟੀ ਖੇਡ ਗਿਆ। ਪਰ ਸੁੰਦਰਤਾ ਨੇ ਆਕਾਸ਼ ਦੇ ਗੂੜੇ ਨੀਲ ਅਤੇ ਤਾਰਿਆਂ ਦੀ ਚਮਕੀਲੀ ਝਲਕ ਵਿੱਚ ਡੇਰੇ ਲਾਏ। ਹਨੇਰੇ ਨੇ ਤੇਜ ਵਾਲਿਆਂ ਦਾ ਤੇਜ ਚਮਕਾ ਦਿੱਤਾ। ਪੱਛੋਂ ਦੀ ਪੌਣ ਨੇ ਅੰਬਰ ਬਹੁਤ ਹੀ ਸਾਫ ਕਰ ਰੱਖਿਆ ਹੈ। ਹਰ ਸ਼ੈ ਦਾ ਰੁੱਖ ਪੂਰਬ ਵੱਲ ਕਰ ਦਿੱਤਾ ਹੈ। ਸਾਡੀ ਪਿੱਠ ਵੀ ਆਪਣੀ ਵੱਲ ਫਿਰਾ ਲਈ ਅਤੇ ਮੂੰਹ ਪੂਰੇ ਵੱਲ ਕਰ ਦਿੱਤਾ। ਅਸੀਂ ਉੱਠ ਕੇ ਤਖ਼ਤ ਪੋਸ਼ 'ਤੇ ਬੈਠ ਗਏ ਅਤੇ ਪੂਰੇ ਦੇ ਆਕਾਸ਼ ਵੱਲ ਇੱਕ ਹੋਰ ਨਜ਼ਾਰੇ ਵੱਲ ਖਿੱਚੇ ਗਏ। ਚੰਦ ਨਹੀਂ ਪਰ ਚੰਦ ਨਾਲੋਂ ਘੱਟ ਵੀ ਨਹੀਂ, ਇੱਕ ਤਾਰਾ ਚੜ੍ਹ ਰਿਹਾ ਹੈ। ਕੌਣ ਹੈ? ਹਿੰਦੂਆਂ ਦਾ ਸ਼ੁਕਰ, ਮੁਸਲਮਾਨਾਂ ਦਾ ਜ਼ੋਹਰਾ, ਪੱਛਮੀਆਂ ਦਾ ਵੀਨਸ? ਜ਼ੋਹਰਾ ਅਤੇ ਵੀਨਸ ਵਾਲਿਆਂ ਤਾਂ ਬੜੇ ਸਵਾਦਲੇ ਕਿਸੇ ਪ੍ਰੇਮ ਦੇ ਇਸ ਨਾਮ ਨਾਲ ਜੋੜੇ ਹਨ, ਪਰ ਹਿੰਦੂਆਂ ਨੇ ਤਾਂ ਇਸ ਨੂੰ ਆਪਣੀ ਆਨੰਦਾਂ ਦਾ ਸੰਗੀ ਬਣਾ ਲਿਆ ਹੈ। ਜਦੋਂ ਸ਼ੁਕਰ ਨਾ ਚੜ੍ਹੇ ਕੋਈ ਵਿਆਹ ਨਾ ਹੋਵੇ, ਕੋਈ ਢੰਗ ਸਵਾਰਥ ਨਾ ਪਵੇ, ਸਭ ਖੁਸ਼ੀਆਂ ਦੇ ਕੰਮ ਇਸ ਮਿੱਤਰ ਦੇ ਵਿਛੋੜੇ ਵਿੱਚ ਬੰਦ, ਜਦੋਂ ਚੜ੍ਹੇ ਤਾਂ ਹਿੰਦੂ ਘਰਾਂ ਵਿੱਚ ਮੰਗਲ ਦੇ ਪੈਰ ਹੋ। ਦੇਖੋ ਅਜੇ ਖੁਸ਼ੀਆਂ ਨਾਲ ਵਿਆਹਿਆ ਸ਼ੁਕਰ ਸਾਨੂੰ ਵੀ ਖਿੱਚਣ ਲੱਗਾ ਅਤੇ ਪੂਰੇ ਵੱਲ ਧੂਣ ਲੱਗਾ ਹੈ। ਇਸ ਦੀਆਂ ਤ੍ਰਿਖੇ ਤੇਜ ਦੀਆਂ ਪਰ ਪਿਆਰੀਆਂ ਡਲਕਾਂ ਪੂਰੇ ਵੱਲ ਧੂਲ ਚੱਲੀਆਂ। ਅਸੀਂ ਮਾਨੋ ਸ਼ੁਕਰ ਵੱਲ ਉੱਠ ਤੁਰੇ, ਪਰ ਨਹੀਂ, ਉੱਚੇ ਉੱਚੇ ਨਹੀਂ ਚੜ੍ਹੇ, ਪੂਰੇ ਵੱਲ ਤੁਰੇ। ਦੂਰ ਇੱਕ ਸੁੰਦਰ ਟਿਕਾਣੇ ਜਾ ਨਿਕਲੇ। ਗੰਗਾ ਦਾ ਰਮੜੀਕ ਕਿਨਾਰਾ ਹੈ। ਸਾਵਾ ਸਾਵਾ ਕਚਾ ਵਰਗਾ ਗੰਗਾ ਦੇ ਨਿਤਰੇ ਪਾਣੀ ਦਾ ਡਲ ਚੁੱਪ ਚਾਪ ਵਗ ਰਿਹਾ ਹੈ। ਮੀਲਾਂ ਦਾ ਪਿਹਨ ਹੈ ਜਿਸ ਵਿੱਚ ਪਾਣੀ ਅਤੇ ਬਰੇਤਾ ਹੈ। ਇੱਕ ਕਿਨਾਰੇ ਲੰਮ ਸਲੰਮਾ ਨਗਰ ਵਸਦਾ ਹੈ। ਹਾਂਜੀ, ਉਹ ਨਗਰ ਵਸਦਾ ਹੈ ਜਿਸ ਨੂੰ ਸੰਸਾਰ ਦੇ ਇੱਕ ਮਹਾਨ ਪੁਰਖ ਦੇ ਅਵਤਾਰ ਦਾ ਫਖਰ ਹੈ, ਜਿਸ ਨੂੰ ਇੱਕ ਸਦਾਚਾਰ ਅਤੇ ਦੂਸਰੇ ਭਗਤੀ ਦੇ ਦੈਵ ਦੇ ਚਰਨਾਂ ਦੀ ਰਜ ਪ੍ਰਾਪਤ ਹੋਣ ਦੀ ਵਡਿਆਈ ਹੈ। ਦੇਖੋ ਅੰਮ੍ਰਿਤ ਵੇਲੇ ਹੀ ਦਰਿਆ ਦੇ ਇੱਕ ਪੱਕੇ ਘਾਟ ਪਰ ਪੌੜਾਂ ਉੱਤੇ ਕੁਸ਼ਾ ਦਾ ਆਸਣ ਵਿਛਾਈ ਪਸ਼ਮੀਨੇ ਦੀ ਚਾਦਰ ਦੀ ਬੁੱਕਲ ਮਾਰੀ ਇੱਕ ਸੂਰਤ ਵਿਰਾਜ ਰਹੀ ਹੈ। ਨੈਣ ਬੰਦ ਹਨ ਪਰ ਦਿਲ ਦੇ ਦਰਵਾਜ਼ੇ ਖੁੱਲ੍ਹੇ ਹਨ। ਕੋਈ ਮੋਹਨੀ ਮੂਰਤ ਅੰਦਰ ਆ ਜਾ ਰਹੀ ਹੈ ਅਤੇ ਖੇਲਾਂ ਕਰ ਰਹੀ ਹੈ। ਆਪ ਕਿਸੇ ਬਾਲਾ ਪ੍ਰੀਤਮ ਦੇ ਪ੍ਰੇਮ ਵਿੱਚ ਇਸ ਠੰਡ ਵਿੱਚ ਇਕਾਂਤ ਪਰ ਸੁਖਦਾਈ ਟਿਕਾਣੇ ਬੈਠੇ ਪ੍ਰੇਮ ਦਾ ਰਸ ਲੈ ਰਹੇ ਸਨ। ਅਰਸ਼ਾਂ ਤੋਂ ਨੂਰ ਵਸ ਰਿਹਾ ਹੈ, ਤਾਰੇ ਪ੍ਰਕਾਸ਼ ਦਾ ਮੀਂਹ ਵਸਾ ਰਹੇ ਹਨ, ਪਵਨ ਸੰਗੀਤ ਕਰ ਰਹੀ ਹੈ ਅਤੇ ਗਾ ਰਹੀ ਹੈ। ਭਿੰਨੀ ਰਹਿਣੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਆਸਾ ਛੰਤ ਮਹੱਲਾ ਪੰਜਵਾਂ। ਵਾਹ ਵਾਹ ਸਵਾਦ, ਰਾਤ ਦੀ ਇਕਾਂਤ ਤੇ ਚੁੱਪ ਦਾ ਸਵਾਦ, ਜਲ ਦੇ ਕਿਨਾਰੇ ਦਾ ਸਵਾਦ, ਮਿੱਠੀ ਪਵਨ ਦਾ ਸਵਾਦ, ਕੁਦਰਤੀ ਨਜ਼ਾਰੇ ਦਾ ਸਵਾਦ। ਸੰਤ ਜਨਾ ਮੇਰੇ ਰਾਮ ਪਿਆਰੇ ਨੂੰ ਕਿਸ ਮੌਜ ਵਿੱਚ ਹੁਲਾਰੇ ਦੇ ਰਿਹਾ ਹੈ। ਚੌਥੇ ਪੈਰ ਸਬਾਹ ਕੇ ਸੁਰਤਿਆ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਵਾਰ ਮਾਝ ਮਹੱਲਾ ਦੂਜਾ। ਪੂਰੇ ਵੱਲੋਂ ਹੁਣ ਹੋਰ ਚਾਨਣਾ ਆਉਣ ਲੱਗਾ, ਲਾਲੀ ਭਾਅ ਵੱਜ ਪਈ, ਚਿੜੀ ਚੌਂਕੀ, ਪੋ ਫੁੱਟੀ, ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮੈ ਰੰਗ। ਗੌੜੀ ਵਾਰ ਮਹੱਲਾ ਪੰਜਵਾਂ। ਸ਼ਹਿਰ ਵੱਲੋਂ ਇੱਕ ਦੰਪਤੀ ਆ ਰਹੇ ਹਨ, ਇਹ ਘਾਟ ਪਰ ਉਤਰੇ ਔਰ ਉਸ ਸਮਾਧ ਸਥਿਤ ਸੱਜਣ ਦੇ ਸਾਹਮਣੇ ਆ ਬੈਠੇ। ਕੁਛ ਇਲਾਚੀਆਂ ਅੱਗੇ ਧਰੀਆਂ, ਬੜੇ ਅਦਬ ਨਾਲ ਮੱਥਾ ਟੇਕਿਆ ਅਤੇ ਫਿਰ ਥੋੜ੍ਹੀ ਵਿੱਥ ਅਤੇ ਨਿਮਰਤਾ ਨਾਲ ਹੱਥ ਜੋੜ ਕੇ ਬੈਠ ਗਏ। ਕੁਛ ਚਿਰ ਪਿੱਛੋਂ ਸਮਾਧ ਸਥਿਤ ਸੱਜਣ ਨੇ ਨੈਣ ਖੋਲ੍ਹੇ, ਨੈਣ ਜੋ ਪ੍ਰੇਮ ਰੰਗ ਦੇ ਭਰੇ ਹੋਏ ਸੇ। ਉਹਨਾਂ ਦੋਹਾਂ 'ਤੇ ਆਪਣੀ ਪਿਆਰੀ ਨਜ਼ਰ ਪਾਉਂਦੇ ਹੀ ਦੋਹਾਂ ਨੂੰ ਮੋਹਿਤ ਕਰਕੇ ਫਿਰ ਚਰਨੀ ਨਿਵਾ ਗਏ। ਸਮਾਧੀ ਵਾਲੇ ਸੱਜਣ ਨੇ ਆਸ਼ੀਰਵਾਦ ਕਹੀ ਅਤੇ ਐਤਨੀ ਸਵੇਰੇ ਆਉਣ ਦਾ ਕਾਰਨ ਪੁੱਛਿਆ, ਜਿਸ ਦਾ ਉੱਤਰ ਉਸ ਨਵੇਂ ਆਏ ਸੱਜਣ ਨੇ ਇਹ ਦਿੱਤਾ, ਹੇ ਭਗਵਾਨ, ਆਪ ਰਾਜਾ ਹੋਣ ਕਰਕੇ ਸਤਿਕਾਰ ਯੋਗ ਹੋ ਔਰ ਬ੍ਰਾਹਮਣ ਹੋਣ ਕਰਕੇ ਪੂਜੇ ਹੋ ਅਤੇ ਈਸ਼ਵਰ ਪਰਾਇਣ ਹੋ ਜਾਣ ਕਰਕੇ ਪਿਆਰੇ ਹੋ, ਮੈਂ ਅਤਿਥੀ ਹੋ ਕੇ ਆਪ ਦੇ ਦੁਆਰੇ ਆਇਆ ਹਾਂ। ਬ੍ਰਾਹਮਣ, ਆਪ ਵੀ ਰਾਜਾ ਹੋ, ਮੇਰੇ ਸਤਿਕਾਰ ਯੋਗ ਹੋ, ਐਸੇ ਵਾਕ ਨਾ ਕਹੀਏ। ਨਵਾਂ ਆਇਆ, ਹੇ ਪੰਡਤਾਂ ਦੇ ਸ਼੍ਰੋਮਣੀ ਪੰਡਿਤ ਸ਼ਿਵਦੱਤ ਜੀ, ਆਪ ਪੂਜੇ ਹੋ, ਆਪ ਬ੍ਰਾਹਮਣ ਕੁਲ ਦੇ ਚੂੜਾਮਣੀ ਹੋ, ਮੈਂ ਛਤਰੀ ਹਾਂ, ਅਤਿਥੀ ਹੋ ਕੇ ਇਸ ਲਈ ਆਇਆ ਹਾਂ ਕਿ ਮੇਰੇ ਘਰ ਵੰਸ਼ ਨਹੀਂ ਹੈ, ਰਾਜ ਭਾਗ ਦੇ ਸਾਹਮਣੇ ਵਾਲਾ ਕੋਈ ਨਹੀਂ। ਆਪ ਦੀ ਅਸੀਸ ਕਰਕੇ ਅਨੇਕਾਂ ਦੇ ਘਰ ਸੰਤਾਨ ਹੋਈ ਹੈ, ਮੇਰੇ ਪਰ ਵੀ ਤਰੁੱਠੋ ਔਰ ਇੱਕ ਪੁੱਤਰ ਦਾਨ ਦਿਓ। ਸ਼ਿਵਦੱਤ, ਰਾਜਾ ਫਤਿਹ ਚੰਦ ਮੈਣੀ ਜੀ, ਆਪ ਦਾ ਆਉਣਾ ਮੇਰੇ ਸਿਰ ਮੱਥੇ ਉੱਤੇ ਹੈ। ਮੇਰਾ ਇਹ ਆਪ ਨੂੰ ਠੀਕ ਖਬਰ ਨਹੀਂ ਮਿਲੀ ਕਿ ਪੁੱਤਰ ਦਾਨ ਮੈਂ ਕੀਤੇ ਹਨ। ਫਤਿਹ ਚੰਦ, ਸ੍ਰੀ ਜੀ ਫਲਦਾਰ ਬ੍ਰਿਛ ਨਿਉਂਦੇ ਹਨ, ਵੱਡੇ ਸਦਾ ਨਿਮਰਤਾ ਕਰਦੇ ਹਨ, ਪਰ ਸ੍ਰੀ ਜੀ ਜਿਸ ਤਰ੍ਹਾਂ ਜਗਤਾ ਸੇਠ ਔਰ ਅਨੇਕਾਂ ਹੋਰਨਾਂ ਪਰ ਤਰੁੱਠੇ ਹਨ, ਮੇਰੇ ਪਰ ਵੀ ਤਰੁੱਠ ਪੈਣ। ਕੇਵਲ ਇੱਕ ਪੁੱਤਰ ਦੀ ਯਾਚਨਾ ਹੈ ਔਰ ਇਸ ਲਈ ਮੈਂ ਆਪ ਦੀ ਸ਼ਰਨ ਆਇਆ ਹਾਂ। ਸ਼ਿਵਦੱਤ, ਹੇ ਰਾਜਾ, ਹੇ ਮੇਰੇ ਮਿੱਤਰ, ਹੇ ਸਤਿਕਾਰਯੋਗ ਸੱਜਣ, ਇਹ ਕੌਤੁਕ ਈਸ਼ਵਰ ਆਪ ਕਰ ਰਿਹਾ ਹੈ, ਇਹ ਜ਼ਾਹਰੀ ਕਲਾ ਉਸਦੀ ਵਰਤ ਰਹੀ ਹੈ। ਮੈਂ ਕੀ ਕਹਾਂ, ਉਹ ਆਪ ਆਇਆ ਹੋਇਆ ਹੈ, ਆਪ ਚੋਜ ਕਰ ਰਿਹਾ ਹੈ। ਫਤਿਹ ਚੰਦ, ਪਰ ਤੁਹਾਡੀ ਰਸਨਾ 'ਤੇ ਹੀ ਬੈਠ ਕੇ ਕਰਦਾ ਹੈ। ਸ਼ਿਵਦੱਤ, ਆਪ ਸਰੀਰ ਧਾਰ ਕੇ ਕਰ ਰਿਹਾ ਹੈ, ਮੈਨੂੰ ਤਾਂ ਦਰਸ਼ਨਾਂ ਨਾਲ ਨਿਹਾਲ ਕਰ ਰਿਹਾ ਹੈ। ਸੱਚ ਜਾਣੋ, ਮੈਂ ਟਾਲ ਨਹੀਂ ਰਿਹਾ, ਮੇਰਾ ਵਿਸ਼ਵਾਸ, ਦ੍ਰਿੜ ਵਿਸ਼ਵਾਸ ਇਹ ਹੈ ਕਿ ਆਤਮ ਮੰਡਲਾਂ ਦੀ ਉਹ ਜੋਤ ਜੋ ਕਦੇ ਗਿਲਾਨੀ ਪਈ ਅਤੇ ਸੰਸਾਰ ਰੱਖਿਆ ਨੂੰ ਆਇਆ ਕਰਦੀ ਹੈ, ਆਈ ਹੋਈ ਹੈ। ਮੈਂ ਪਤੀਏ ਲਏ ਹਨ, ਜੋ ਸੰਕਲਪ ਧਾਰੇ ਪੂਰੇ ਹੋਏ ਹਨ। ਜੇ ਮੈਂ ਇਸੇ ਕਿਨਾਰੇ ਇਹ ਸੋਚ ਕੇ ਬੈਠਾ ਹਾਂ ਕਿ ਰਾਮ ਰੂਪ ਹੋ ਕੇ ਦਿਸੇ, ਤਾਂ ਉਸ ਦਿਨ ਰਾਮ ਰੂਪ ਹੀ ਉਹ ਦਿਸੇ। ਜੇ ਕ੍ਰਿਸ਼ਨ ਰੂਪ 'ਚ ਆਇਆ ਤਾਂ ਉਹ ਰੂਪ ਵਾਲੇ ਹੋ ਗਏ। ਜੇ ਬੁੱਧ ਭਗਵਾਨ ਦੀ ਸੂਰਤ 'ਚ ਆਈ ਤਾਂ ਉਹ ਧਾਰ ਆਏ। ਜੋ ਕਿਹਾ ਸੋ ਹੋ ਗਿਆ, ਆਪਣੇ ਆਪ ਉਹ ਜੋ ਸਹਿਨਤ ਮਾਰ ਗਏ ਸੋ ਕਰ ਗਏ। ਕਲੇਜਾ ਕੱਢ ਲਿਆ, ਮੈਂ ਹੁਣ ਅੱਠ ਪੈਰ ਉਹਨਾਂ ਦੀ ਸੁੰਦਰ ਮੂਰਤੀ ਦੀ ਛਵੀ ਵਿੱਚ ਮਗਨ ਹਾਂ। ਇਹੋ ਮੇਰੀ ਸਮਾਧੀ ਹੈ, ਇਹੋ ਮੇਰਾ ਤਪ ਹੈ। ਦੇਖ, ਪੂਰੇ ਵੱਲੋਂ ਸੂਰਜ ਚੜ ਰਿਹਾ ਹੈ, ਪਰ ਸੂਰਜ ਦੀ ਨਵਯੋਬਨਾ ਟਿੱਕੀ ਉੱਤੇ ਮੇਰਾ ਬਾਲਾ ਪ੍ਰੀਤਮ ਜੀ ਤੀਰ ਕਮਾਨ ਖਿੱਚੀ ਖੜ੍ਹੇ ਹਨ। ਪਿਆਰੇ ਮਿੱਤਰ, ਸ਼ਰਨ ਲਵੇਂ ਤਾਂ ਪੁੱਤਰ ਕੀ ਲੋਕ ਪਰਲੋਕ ਮਿਲ ਜਾਏ। ਇਹ ਕਹਿੰਦੇ ਪੰਡਿਤ ਜੀ ਦੇ ਨੈਣਾਂ ਵਿੱਚੋਂ ਨੀਰ ਵਹਿ ਤੁਰਿਆ, ਸਰੀਰ ਕੰਬ ਗਿਆ ਔਰ ਪਿਆਰੇ ਦੀ ਖਿੱਚ ਵਿੱਚ ਮਗਨ ਹੋ ਗਏ। ਚਿਰ ਮਗਰੋਂ ਨੈਣ ਖੁੱਲ੍ਹੇ। ਫਤਿਹ ਚੰਦ, ਭਗਵਾਨ ਕਿਰਪਾ ਕਰੋ, फिर इस दास ते दासी नूं उहनां दे चरण कमलों पर लिटा दिओ। शिवदत्त, मित्र जी, ये रस्ते की गल है, तुसी अपने घर बैठो, दिन रात ध्यान रखो कि जगत रक्षक स्वामी दे दर्शन होण, केवल ध्यान करो, नाल ख्याल रखो चित दी लौ लाओ, सिख उपजे, प्यार मौले, लोच उमड़े, फिर मेरे चोजी गोबिंद, मेरा बाला प्रीत, मेरा बाल लीला वाले साईं तुहाडे ग्रह विच आवणगे ते सब वाशना पूर्ण कर देणगे, पर देखना उन्हां नूं सुके पिंजर वाला उदासीन वैराग नाल ढल चुका निताणा निमाणा देखण दी आसा ना करनी। ਉਹ ਆਤਮ ਮੰਡਲ ਦਾ ਸਵਾਮੀ ਹੈ, ਖੇੜੇਦਾਰ ਰੰਗਦਾ ਹੈ, ਹਸਮੂਰਤੀ ਹੈ, ਮਨਮੋਹਨ ਹੈ, ਰਸੀਆ ਹੈ, ਆਨੰਦ ਹੈ, ਆਨੰਦ ਕੰਧ ਹੈ, ਖੁਸ਼ੀ ਦਾ ਉਛਾਲਦਾਰ ਸਾਗਰ ਹੈ, ਉਮਾਹ ਦਾ ਸੁਭਰ ਭਰਿਆ ਸਰੋਵਰ ਹੈ, ਉਤਸ਼ਾਹ ਦੀ ਸਦਾ ਖਿੜੀ ਬਸੰਦ ਹੈ, ਖਿੱਚਦਾਰ ਹੈ, ਖਿੱਚਦਾ ਹੈ, ਧੂੰਦਾ ਹੈ ਪਰ ਪਤਾ ਨਹੀਂ ਲੱਗਦਾ, ਤੱਕਦਾ ਹੈ, ਜਾਦੂ ਫੇਰਦਾ ਹੈ, ਹੱਸਦਾ ਹੈ, ਠੱਗਦਾ ਹੈ, ਬਚਨ ਕਰਦਾ ਹੈ, ਮੋਹਦਾ ਹੈ, ਅਨੁਰਾਗ ਅਵਤਾਰ ਹੈ, ਸਾਖਿਆਤ ਪ੍ਰੇਮ ਹੈ, ਦੇਖੇਗਾ ਫਿਰ ਦੇਖ ਨਾ ਸਕੇਗਾ, ਪਰ ਅੰਦਰਲੇ ਨੈਣ ਖੁੱਲ੍ਹ ਜਾਣਗੇ ਫਿਰ ਦਿਵਯਤਾ ਦੇਖੇਗਾ। ਇਹ ਵਾਕ ਸੁਣਦਿਆਂ ਸੁਣਦਿਆਂ ਇਸਤਰੀ ਪਤੀ ਦੋਹਾਂ ਦੇ ਕਲੇਜੇ ਵਿੱਚ ਖਿੱਚ ਪੈਦਾ ਹੋ ਗਈ, ਇੱਕ ਸੁੱਖ ਦੀ ਚਰਨਾੜ ਛਿੜੀ, ਇੱਕ ਰਸ ਦੀ ਲਹਿਰ ਲੰਘੀ, ਇੱਕ ਉਮਾਹੀ ਫਿਰਕਾ ਫਿਰ ਗਿਆ। ਸ਼ਿਵਦੱਤ, ਜਾਓ, ਹੁਣ ਘਾਟ ਪਰ ਲੋਕ ਆ ਰਹੇ ਹਨ, ਤੁਸਾਂ ਨੂੰ ਦੋਹਾਂ ਨੂੰ ਇਸ ਤਰ੍ਹਾਂ ਵੇਖ ਕੇ ਵਿਚਾਰ ਕਰਨਗੇ, ਮੈਂ ਭਾਵੇਂ ਰਾਜਾ ਹਾਂ ਪਰ ਬ੍ਰਾਹਮਣ ਹੋਣ ਕਰਕੇ ਅਤੇ ਸਦਾ ਤੋਂ ਠਾਕਰ ਪੂਜਾ ਇੱਥੇ ਕਰਨੇ ਕਰਕੇ ਦੰਦ ਕਥਾ ਵਿੱਚ ਨਹੀਂ ਆਇਆ ਹੋਇਆ। ਫਤਿਹ ਚੰਦ, ਸਤਿਬਚਨ ਭਗਵਾਨ, ਠਾਕਰ ਪੂਜਾ ਆਪਨੇ ਇਸੇ ਕਾਰਨ ਤੇ ਤਿਆਗੀ ਜਾਪਦੀ ਹੈ। ਸ਼ਿਵਦੱਤ, ਨੈਣ ਭਰ ਕੇ, ਨਕਾਸ਼ਟੇ ਵਿਦਿਅਤੇ ਦੇਵੋ ਨੇ, ਪਾਖਾਣੰਗ ਨ ਮ੍ਰਿਣਮਯੰਗ, ਭਾਵ ਨਾ ਠਾਕਰ ਕਾਠ ਵਿੱਚ ਹੈ, ਨਾ ਪੱਥਰ ਵਿੱਚ ਅਤੇ ਨਾ ਮਿੱਟੀ ਵਿੱਚ, ਜਿਉਂਦਾ ਠਾਕਰ, ਜੀਵਨ ਸ਼ਕਤੀ ਵਾਲਾ ਠਾਕੁਰ, ਆਪ ਠਾਕੁਰ, ਸੱਚਮੁੱਚ ਦਾ ਠਾਕਰ ਆ ਗਿਆ ਹੈ। ਹੁਣ ਭਾਵੋ ਹੈ ਵਿਦਿਅਤੇ ਦਵਸਵੇ ਸਮਾਧ ਪਾਵੋ ਹੈ ਕਾਰਣਮ, ਹੁਣ ਤਾਂ ਮੇਰੀ ਸ਼ਰਧਾ ਵਿੱਚ ਮੇਰਾ ਠਾਕੁਰ ਵਸਦਾ ਹੈ, ਮੇਰੀ ਭਾਵਨਾ ਨੇ ਮੇਰੀ ਖਿਆਲੀ ਮੂਰਤ ਨਹੀਂ ਮਿਥ ਲਈ, ਸਗੋਂ ਮੇਰੀ ਭਾਵਨਾ, ਮੇਰੀ ਮਨਸ਼ਾ, ਮੇਰੇ ਰਿਦੇ ਮੰਡਲ ਅੰਦਰ ਜੀਵਦਾ ਠਾਕਰ ਆ ਵਸਿਆ ਹੈ। ਹੁਣ ਇਹ ਜੀਵਦਾ ਠਾਕਰ ਮੇਰਾ ਜੀਵਨ ਹੈ, ਜੀਵਨ ਠਾਕਰ ਹੈ, ਠਾਕਰ ਜੀਵਨ ਹੈ, ਜੀਵਦਾ ਠਾਕਰ ਹੈ, ਜੀਵਦਾ ਹੈ, ਬੋਲਦਾ ਹੈ, ਪਿਆਰਦਾ ਹੈ, ਮੇਰਾ ਬਾਲਾ ਪ੍ਰੀਤਮ, ਮੇਰਾ ਬਾਲਾ ਪ੍ਰੀਤਮ। ਕਹਿੰਦੇ ਕਹਿੰਦੇ ਪੰਡਿਤ ਦੇ ਨੈਣ ਬੰਦ ਹੋ ਗਏ ਅਤੇ ਜਲ ਧਾਰਾ ਵਹਿ ਟੁਰੀ। ਗੰਗਾ ਦੇ ਠੰਡੇ ਸੀਤ ਜਲ ਵਿੱਚ ਇਹ ਜੀਵਨ ਸੋਮੇ ਤੋਂ ਨਿਕਲੀਆਂ ਨਿੱਘੀਆਂ ਹੰਝਾਂ ਤਰਪ ਤਰਪ ਡੱਠੀਆਂ। ਹੁਣ ਰਾਜਾ ਫਤਿਹ ਚੰਦ ਅਤੇ ਉਸਦੀ ਇਸਤਰੀ ਮੱਥਾ ਟੇਕ ਕੇ ਵਿਦਾ ਹੋ ਗਏ। ਸੂਰਜ ਦੀ ਟਿੱਕੀ ਉੱਚੀ ਹੋ ਆਈ, ਗੰਗਾ ਜਲ ਵਿੱਚ ਸੂਰਜ ਦੀਆਂ ਕਿਰਨਾਂ ਪੈ ਪੈ ਕੇ ਕਿਹਾ ਰੰਗ ਦੇ ਰਹੀਆਂ ਹਨ। ਇੱਧਰ ਘਾਟ ਪਰ ਗਹਿਮਾ ਗਹਿਮਾ ਹੋ ਗਈ, ਇਸ਼ਨਾਨੀਆਂ ਧਿਆਨੀਆਂ ਠਾਕਰ ਪੂਜਕਾਂ ਦੀ ਭੀੜ ਲੱਗ ਰਹੀ ਹੈ, ਰੋਲਾ ਪੈ ਰਿਹਾ ਹੈ। ਸ਼ਿਵਦੱਤ ਬ੍ਰਾਹਮਣ ਦਾ ਇਸ ਰੋਲੇ ਵਿੱਚੋਂ ਵੀ ਉੱਠਣ ਨੂੰ ਚਿੱਤ ਨਹੀਂ ਕਰਦਾ, ਰੋਲੇ ਵਿੱਚੋਂ ਕਿਸੇ ਸ਼ਾਂਤੀ ਵੱਲ ਲੋਭ ਲਾ ਬੈਠਾ ਹੈ, ਭੀੜ ਵਿੱਚੋਂ ਕਿਸੇ ਤਾਂਗ ਵਿੱਚ ਹੈ। ਅਚਾਨਕ ਪਾਣੀ ਵਿੱਚ ਕਿਸੇ ਭਾਰੀ ਸ਼ੈ ਦੇ ਡਿੱਗਣ ਦੀ ਆਵਾਜ਼ ਆਈ, ਔਰ ਗੰਗਾ ਦਾ ਪਾਣੀ ਇਸ ਤਰ੍ਹਾਂ ਉਛਲਿਆ ਕਿ ਜਿਸ ਤਰ੍ਹਾਂ ਕਰੜਾ ਭੁਚਾਲ ਆ ਜਾਂਦਾ ਹੈ। ਪਾਣੀ ਉਛਲਦਾ ਹੈ ਕਿ ਮਾਨੋ ਸ਼ਵ ਸਾਗਰ ਵਿੱਚ ਤੂਫਾਨ ਆ ਗਿਆ ਹੈ। ਛੱਲਾਂ ਦਾ ਉਛਾਲਾ ਨਦੀ ਦੇ ਵਿੱਚ ਹੀ ਨਹੀਂ, ਕਿਨਾਰੇ 'ਤੇ ਮਾਨੋ ਫਾਗ ਮਚੋਰੀ ਹੋਰੀ ਵਾਂਗੂ ਸਾਰੇ ਘਾਟ ਪਰ ਤਰਥਲ ਮਚਾ ਗਿਆ ਹੈ। ਸਭ ਕਰਮ ਕਾਂਡੀ ਬ੍ਰਹਮਚਾਰੀ ਭੱਜੇ ਜਾ ਰਹੇ ਹਨ, ਗੋਬਿੰਦ ਗੋਬਿੰਦ ਦੀ ਸਦ ਸਭ ਦੇ ਮੂੰਹੋਂ ਆ ਰਹੀ ਹੈ। ਪੱਲੋ ਪੱਲੀ ਵਿੱਚ ਘਾਟ ਸਾਫ਼ ਹੋ ਗਿਆ, ਸਾਰੀ ਭੀੜ ਨਸ ਭੱਜ ਗਈ, ਘਾਟ ਨਿਰਜਨ ਹੋਣ ਦੀ ਦੇਰ ਸੀ ਕਿ ਛੱਲਾਂ ਬੰਦ ਹੋ ਗਈਆਂ, ਔਰ ਪਾਣੀ ਵਿੱਚੋਂ ਪੂਰੇ ਵੱਲੋਂ ਸੂਰਜ ਦੀ ਟਿੱਕੀ ਅਤੇ ਸ਼ਿਵਦੱਤ ਦੇ ਤਰਸ ਦੇ ਨੈਣਾਂ ਦੇ ਵਿਚਕਾਰ ਅਰਸ਼ਾਂ ਕੁਰਸ਼ਾਂ ਦੇ ਨੂਰ ਦੀ ਜੋਤੀ ਆ ਖਲੋਤੀ। ਪੰਡਿਤ ਜੀ, ਚੁਫਾਲ ਦੰਡਵਤ ਵਿੱਚ ਪੈ ਗਏ ਅਤੇ ਮੋਹਨੀ ਮੂਰਤ ਜੋਤ ਨਿਰੰਜਨੀ ਨੇ ਪੈਰ ਦੇ ਪਿਆਰ ਭਰੇ ਠੁੱਡੇ ਨਾਲ ਸਿਰ ਨੂੰ ਛੋਹ ਕੇ ਕਿਹਾ, ਉੱਠੋ। ਚਰਨ ਛੋਏ ਕੇ ਸੁਖ ਸਾਗਰ ਛੋ ਗਿਆ। ਅਮੇਵੇਂ ਰਸ ਦੀ ਚਰਨਹਾਟ ਪੰਡਿਤ ਜੀ ਦੇ ਲੂੰ ਲੂੰ ਵਿੱਚੋਂ ਲੰਘ ਗਈ। ਉੱਠ ਕੇ ਗੋਡਿਆਂ ਭਾਰ ਅਦਬ ਨਾਲ ਹੋ ਬੈਠੇ। ਬਾਲਾ ਪ੍ਰੀਤਮ, ਮੇਰਾ ਬਾਲਾ ਪ੍ਰੀਤਮ ਦਾ ਜਾਪ ਜਪ ਰਹੇ ਹਨ। ਤਗਦੇ ਹਨ ਤਾਂ ਇੱਕ ਸਜਿੰਦ ਅਤੇ ਇੱਕ ਨਜਿੰਦ ਦੋ ਸੂਰਜਾਂ ਦੇ ਚਲਕਾਰੇ ਵੱਜ ਕੇ ਨੈਣ ਮੁੰਦੇ ਜਾਂਦੇ ਹਨ। ਬਾਲਾ ਪ੍ਰੀਤਮ ਜੀ, ਪੰਡਿਤ ਜੀ ਦੇਖੋ, ਠਾਕੁਰ ਦੇ ਸਾਰੇ ਪ੍ਰੇਮੀ ਨੱਸ ਗਏ। ਸੂਰਜ ਦੇ ਉਪਾਸ਼ਕ ਚਾਰ ਛਿੱਟ ਪਾਣੀ ਦਾ ਤਸੀਆ ਨਹੀਂ ਭੋਗ ਸਕੇ। ਬ੍ਰਹਮਚਾਰੀ ਸੰਧਿਆ ਤਰਪਣ ਵਿੱਚ ਤਿਆਗ ਕੇ ਉੱਠ ਭੱਜੇ, ਜੋ ਧੋਤੀ ਸਾਫਾ ਨਾ ਭਿੱਜ ਜਾਏ। ਸਮਾਧੀਆਂ ਵਾਲੇ ਪਾਣੀ ਦੇ ਖੜਕਾਰੇ ਨਾਲ ਉਥਾਨ ਹੋ ਗਏ। ਧਰਮ ਦਾ ਪਿਆਰ ਕਿਸ ਨਿਵਾਣ ਵਿੱਚ ਜਾ ਵਸਿਆ ਹੈ? ਇਸ ਕਾਰਨ ਦੇਸ਼ ਦਾ ਕਲਿਆਣ ਨਹੀਂ ਹੋ ਰਿਹਾ, ਦੇਸ਼ ਮੁਰਦਾ ਹੋ ਗਿਆ ਹੈ। ਰਸਮ ਪ੍ਰਸਤੀ ਬਾਕੀ ਹੈ। ਬੁੱਤ ਹੈ ਪਰ ਜਿੰਦ ਨਹੀਂ, ਕਲਬੂਤ ਹੈ ਪਰ ਰੂਹ ਨਹੀਂ, ਦੇਹ ਹੈ ਪਰ ਭਵਰ ਨਹੀਂ। ਪੰਡਿਤ, ਤਿਆਗ ਕਰ, ਪਰ ਜੋ ਤਿਆਗੇ ਨਦੀ ਵਿੱਚ ਨਾ ਸਿੱਟ, ਲੋੜਵੰਦ ਨੂੰ ਦੇ। ਜੋ ਕਰ ਪਰ ਸੁੰਝ ਵਿੱਚ ਨਾ ਜੁੜ, ਸਾਈਂ ਨਾਲ ਜੁੜ। ਸੰਸਾਰ ਤੋਂ ਤਰੁੱਟ ਨਾ, ਪਰ ਉੱਚਾ ਹੋ ਕੇ ਉਪਕਾਰ ਕਰ। ਭਜਨ ਕਰ ਪਰ ਗ੍ਰਸਤ ਨਾ ਛੋੜ, ਸਿਮਰਨ ਕਰ ਪਰ ਕੰਮ ਨਾ ਛੱਡ। ਸਰੀਰ ਮਿੱਥਿਆ ਹੈ ਜਾਣ ਕੇ ਆਲਸੀ ਨਾ ਹੋ, ਪਰ ਇਸ ਨੂੰ ਸਫਲ ਕਰ। ਆਤਮ ਸਤਿਆ ਹੈ, ਬਲ ਹੈ, ਸ਼ਕਤੀ ਹੈ, ਉਮਾ ਹੈ, ਰਸ ਹੈ, ਖਿੜਾਓ ਹੈ। ਜਿੱਥੇ ਇਹ ਹੈ ਉੱਥੇ ਸਾਈਂ ਹੈ। ਇਹ ਕਹਿੰਦੇ ਹੀ ਬਾਲਾ ਪ੍ਰੀਤਮ ਜੀ ਨੇ ਫਿਰ ਛਾਲ ਮਾਰੀ। ਮਗਰੋਂ ਪੰਜ ਦਸ ਹੋਰ ਅਮਝੋਲੀਆਂ ਨੇ ਛਾਲ ਮਾਰੀ। ਉਹ ਮਲਕੜੇ ਤਰਦੇ ਹਨ, ਗੋਰਾ ਗੋਰਾ ਸਰੀਰ, ਪਿਆਰਾ ਪਿਆਰਾ ਸਰੀਰ, ਬਾਲਾ ਸਰੀਰ ਸਥਾਰ ਗੰਗਾ ਪਰ ਪਿਆ ਹੈ। ਗੰਗਾ ਦਾ ਵਹਾਓ ਮਲਕੜੇ ਪਰੇ ਨੂੰ ਲਿਜਾ ਰਿਹਾ ਹੈ ਅਤੇ ਪੰਡਿਤ ਜੀ ਖੜ੍ਹੇ ਤੱਕ ਰਹੇ ਹਨ, ਸਿਰ ਨਿਵਾ ਰਹੇ ਹਨ, ਹੱਸ ਰਹੇ ਹਨ, ਰੋ ਰਹੇ ਹਨ, ਖੀਵੇ ਹੋ ਰਹੇ ਹਨ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ ਕਹਿ ਰਹੇ ਹਨ। ਕੁਝ ਚਿਰ ਬਾਅਦ ਬਾਲਾ ਪ੍ਰੀਤਮ ਜੀ ਦੂਰ ਨਿਕਲ ਗਏ ਅਤੇ ਨਜ਼ਰਾਂ ਤੋਂ ਓਹਲੇ ਹੋ ਗਏ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।